ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਦੇ ਆਂਤਰਿਕ ਸ਼ਕਤੀਆਂ ਦਾ ਜਿਨ੍ਹਾਂ ਨੇ ਅਧਿਐਨ ਕੀਤਾ ਹੈ, ਉਹ ਇਸ ਨਤੀਜੇ ਤੇ ਪਹੁੰਚੇ ਨੇ ਕਿ ਮਨੁੱਖ ਦੇ ਅੰਦਰ ਇੱਕ ਬੜੀ ਪ੍ਰਬਲ ਚਾਹਤ ਹੈ ਪੂਰਨ ਹੋਣ ਦੀ। ਇਹ ਜੋ ਪੂਰਨ ਹੋਣ ਦੀ ਚਾਹਤ ਹੈ, ਇਸ ਤੋਂ ਇਹ ਗੱਲ ਵੀ ਸਪਸ਼ਟ ਹੋ ਗਈ ਕਿ ਇਹ ਅਧੂਰਾ ਹੈ, ਔਰ ਅਧੂਰਾ ਬੋਝ ਹੈ, ਅਧੂਰਾ ਤਣਾਅ ਹੈ, ਅਧੂਰਾ ਭਾਰ ਹੈ। ਅਸੀਂ ਦੇਖਦੇ ਹਾਂ ਅਧੂਰੀ ਕਵਿਤਾ ਕਾਬਲੇ ਸੁਨੀਦ ਨਹੀਂ ਹੈ, ਅਧੂਰਾ ਚਿੱਤਰ ਤਸਵੀਰ ਕਾਬਲੇ ਦੀਦ ਨਹੀਂ ਹੈ, ਅਧੂਰਾ ਬਣਿਆ ਹੋਇਆ ਮਕਾਨ ਕਾਬਲੇ ਰਿਹਾਇਸ਼ ਨਹੀਂ ਹੈ, ਅੱਧ ਪੱਕਾ ਕੱਚਾ ਭੋਜਨ ਜਿਸ ਨੂੰ ਅਸੀਂ ਅਧੂਰਾ ਭੋਜਨ ਕਹਿੰਦੇ ਹਾਂ, ਉਹ ਖਾਣ ਦੇ ਲਾਇਕ ਨਹੀਂ ਹੈ। ਵਰਸ ਕੇ ਕੁਛ ਵੀ ਜੋ ਅਧੂਰਾ ਹੈ ਉਹ ਵਰਤੋਂ ਵਿੱਚ ਨਹੀਂ ਆਏਗਾ। ਅਗਰ ਮਨੁੱਖ ਵੀ ਅਧੂਰਾ ਹੈ ਤਾਂ ਉਹ ਆਪਣੇ ਆਪ ਵਿੱਚ ਬੋਝ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦ ਮਨੁੱਖਤਾ ਤੇ ਨਿਗਾਹ ਮਾਰੀ ਤਾਂ ਆਪ ਨੂੰ ਮਨੁੱਖ ਅਧੂਰਾ ਦਿਖਾਈ ਦਿੱਤਾ। ਮਨੁੱਖ ਨੂੰ ਸੰਪੂਰਨ ਕਰਨਾ ਸੀ, ਮੁਕੰਮਲ ਕਰਨਾ ਸੀ, ਪੂਰਨ ਪੁਰਖ ਬਣਾਉਣਾ ਸੀ। ਇੱਕ ਲੰਬੀ ਯਾਤਰਾ ਤੋਂ ਮਨੁੱਖ ਨੂੰ ਲੰਘਾਉਣਾ ਪਿਆ, ਔਰ ਇਹ ਯਾਤਰਾ 250 ਸਾਲ ਦੀ। ਮਨੁੱਖ ਨੂੰ ਪੂਰਨ ਹੋਣ ਵਿੱਚ 250 ਸਾਲ ਲਗਾਉਣੇ ਪਏ। ਪੂਰਨ ਪੁਰਖ ਦਾ ਖਾਕਾ ਚਿਤਰਿਆ ਗੁਰੂ ਨਾਨਕ ਨੇ। ਗੁਰੂ ਨਾਨਕ ਦੇ ਬਾਕੀ ਸਰੂਪ, ਬਾਕੀ ਪਾਤਸ਼ਾਹੀਆਂ ਨੇ ਇਸ ਖਾਕੇ ਵਿੱਚ ਤਰ੍ਹਾਂ ਤਰ੍ਹਾਂ ਦੇ ਰੰਗ ਭਰੇ। ਜੈਸੇ ਵਿਰੋਧੀ ਰੰਗਾਂ ਨਾਲ ਹੀ ਤਸਵੀਰ ਚੰਗੀ ਲੱਗਦੀ ਹੈ। ਸੰਗੀਤ ਦੀ ਉਤਪਤੀ ਵਿਰੋਧੀ ਸੁਰਾਂ ਤੋਂ ਹੈ। ਇੱਕ ਸੁਰ ਵਿੱਚ ਕਿਸੇ ਸੰਗੀਤ ਦਾ ਜਨਮ ਨਹੀਂ ਹੋ ਸਕਦਾ, ਇੱਕ ਰੰਗ ਵਿੱਚ ਕਿਸੇ ਚੰਗੀ ਤਸਵੀਰ ਦਾ ਜਨਮ ਨਹੀਂ ਹੋ ਸਕਦਾ। ਵਿਰੋਧੀ ਰੰਗ ਗੁਰੂ ਨਾਨਕ ਦੀ ਚੇਤਨਾ ਨੇ ਉਸ ਮੁਜਸਮੇ ਚ ਭਰੇ, ਉਸ ਖਾਕੇ ਚ ਭਰੇ ਜਿਸ ਦਾ ਨਾਂ ਰੱਖਿਆ ਪੂਰਨ ਪੁਰਖ। ਗੁਰੂ ਨਾਨਕ ਨੇ ਇਹ ਜਿਹੜਾ ਖਾਕਾ ਚਿਤਰਿਆ ਬੜੀ ਮਿਹਨਤ ਨਾਲ, ਉਹਦੇ ਚ ਗੁਰੂ ਨਾਨਕ ਦੇ ਦੂਸਰੇ ਸਰੂਪ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਹੁਕਮ ਮੰਨਣ ਦਾ ਰੰਗ ਭਰਿਆ। ਅਗਰ ਮਨੁੱਖ ਦੇ ਸਿਰਫ ਹੁਕਮ ਕਰਨਾ ਹੀ ਇਹੀ ਹੈ, ਹੁਕਮ ਮੰਨਣਾ ਨਹੀਂ ਤਾਂ ਅਧੂਰਾ ਹੈ। ਔਰ ਸਤਿਗੁਰ ਦੀ ਬਾਣੀ ਤੇ ਐਸਾ ਕਹਿੰਦੇ ਕਿ ਜਿਸ ਨੂੰ ਹੁਕਮੀ ਦੇ ਹੁਕਮ ਮੰਨਣ ਦੀ ਜਾਚ ਆ ਗਈ, ਉਸ ਨੂੰ ਹੀ ਹੁਕਮ ਕਰਨ ਦੀ ਜਾਚ ਆਉਂਦੀ ਹੈ। ਔਰ ਜਿਸ ਨੇ ਹੁਕਮੀ ਦਾ ਹੁਕਮ ਮੰਨ ਲਿਆ, ਉਸਦਾ ਹੁਕਮ ਕਦੀ ਵਿਅਰਥ ਵੀ ਨਹੀਂ ਜਾਂਦਾ, ਚੱਲਦਾ ਹੈ, ਲੋਕਾਂ ਨੂੰ ਮੰਨਣਾ ਪੈਂਦਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪ੍ਰੀਖਿਆ ਲੈਣੀ ਚਾਹੀ। ਅੱਜ ਕਰਤਾਰਪੁਰ ਦੀ ਗੱਲ, ਬੜਾ ਭਾਰੀ ਇਕੱਠ। ਇਸ ਇਕੱਠ ਨੂੰ ਵੇਖ ਕੇ ਗੁਰੂ ਨਾਨਕ ਗਦਗਦ ਹੋਏ ਔਰ ਸਭ ਤੋਂ ਪਿੱਛੇ ਬੈਠੇ ਬਾਬਾ ਸ੍ਰੀ ਚੰਦ ਨੂੰ ਆਵਾਜ਼ ਮਾਰੀ, ਬੇਟਾ ਬਹੁਤ ਸੰਗਤ ਆਈ ਹੈ। ਹਾਂ ਗੁਰਦੇਵ ਪਿਤਾ, ਬਹੁਤ ਸੰਗਤ ਆਈ ਹੈ, ਮੇਰੀ ਇੱਛਾ ਹੈ ਸਭ ਨੂੰ ਮਿਠਾਈ ਛਕਾਈ ਜਾਏ। ਮਹਾਰਾਜ ਇਤਨੀ ਛੇਤੀ ਮਿਠਾਈ, ਲੰਗਰ ਦਾ ਹੀ ਇੰਤਜ਼ਾਮ ਹੋ ਸਕੇ ਇਹੀ ਕਾਫੀ ਹੈ, ਸਾਰਿਆਂ ਨੂੰ ਮਿਠਾਈ ਕਿੱਥੇ? ਤੂੰ ਇਸ ਤਰ੍ਹਾਂ ਕਰ, ਸਾਹਮਣੇ ਜਿਹੜਾ ਜੰਡ ਦਾ ਦਰਖਤ ਵੇਖ ਰਹੇ ਇਸ ਤੇ ਚੜ ਜਾ, ਔਰ ਚੜ ਕੇ ਤੂੰ ਜ਼ੋਰ ਦੇ ਨਾਲ ਇਸ ਦਰਖਤ ਨੂੰ ਝੂਣ, ਹਿਲਾ, ਥੱਲੇ ਮਿਠਾਈ ਟਪਕੇਗੀ, ਆਪਾਂ ਸੰਗਤਾਂ ਵਿੱਚ ਵੰਡਣੀ ਹੈ, ਕਰ ਐਸਾ। ਸ੍ਰੀ ਚੰਦ ਹੱਥ ਜੋੜ ਕੇ ਕਹਿੰਦਾ, ਗੁਰਦੇਵ ਪਿਤਾ ਆਪ ਦੀ ਉਮਰ ਵਡੇਰੀ ਹੋ ਗਈ, ਅਨਹੋਣੀਆਂ ਗੱਲਾਂ ਕਰਦੇ ਹੋ, ਦਰਖਤਾਂ ਤੋਂ ਮਿਠਾਈ ਤੇ ਦਰਖਤ ਵੀ ਜੰਡ ਦਾ, ਜਦੋਂ ਕੋਈ ਚੰਗਾ ਫਲ ਵੀ ਨਹੀਂ ਲੱਗਦਾ। ਗੁਰੂ ਨਾਨਕ ਨੇ ਆਪਣੇ ਦੂਜੇ ਸਾਹਿਬਜ਼ਾਦੇ ਲਖਮੀ ਦਾਸ ਨੂੰ ਬੁਲਾਇਆ, ਆਖਿਆ ਬੇਟਾ ਤੂੰ ਚੱਲ ਜਾ। ਉਹਨਾਂ ਨੇ ਵੀ ਦਸਤ ਬਸਤਾ ਇਹੀ ਆਖਿਆ, ਵੱਡੇ ਭਰਾਤਾ ਠੀਕ ਕਹਿੰਦੇ ਨੇ, درختوں تو مٹھائی نہیں ٹپکتی. آپ دی عمر وڈیری ہو گئی ہے, انہونیاں گلاں کرنے لگ پئے. تو گرو نانک نے سنگت وچوں سب تو اخیر وچ بیٹھے بھائی لہنے نو اشارہ کیتا, بجے آیا اکھیا چڑھ گیا درخت تے, ہلا اس درخت نو اور مٹھائیاں ونڈنیاں نے. چڑھن لگا درخت تے, روکیا سری چند نے, آخیا لینا جی درختوں تو مٹھائی نہیں ٹپکتی, لوکی آسا کرن گے. پر لینا جی کہن لگے, بابا جی جنڈ نالوں مٹھائی ٹپکے یا نہ ٹپکے سڈا کوئی مدعا نہیں, اسی تے گرو دا حکم مننا ہے. حکم منیے ہوئے پروان تا خسمے کا محل پائے سی. گرودوارا گرو استھان گرو دا در, کیول حکم منن لئیے گرو دا حکم مننا. بس اسے نے گرودوارے چ جان دی جا چاہی, بیٹھن دی جا چاہی جس نے حکم منیا. ایک ہور ادارن جو جنم ساتھی وچ بڑے سونے اکھڑاں وچ درج ہے, گرو نانک دیو جی مہاراج آ رہے نے, آپ دے ہاتھ وچ بڑا خوبصورت لوٹا ہے. آپ نے ایک ایسے سروور وچ سٹ دتا جس وچ پانی تے گھٹ سی چکڑ زیادہ سی. نال سنگت آ رہی ہیں, آپ سری چند نو کہندے نے یہ لوٹا کڈ کے لیا. کہ سری چند کہندا, بابا جی کڈ کے لینا ہے سٹیا کیوں, آخر سٹن دا کی مدعا, انہونیاں کھیڈا نے تھوڑیاں, ایک پاسے ہو گیا. پھر سدگرا نے لکھمی داس نو کہا, یہ لوٹا کڈ کے لیا, مہاراج اسی تھوڑے صاحبزادے ہاں, اس چکڑ آلود سروور وچ گئے تو کپڑے گندے ہو جان گے, چکڑ آلود ہو جان گے. یہ سچائی ہے کہ کسے نو چکڑ وچوں کڈنا ہوے تو چکڑ دے چھٹے تے لگن گے, کسے نو بلدی ہوئی اگ وچوں کڈنا ہے تو سیک تو لگے گا. پر بکار بچیاں دی کھیڈ نہیں ہے. جو جلن تو ڈردا ہے کسے نو بلدی اگ وچ نہیں کٹ سکے گا, جو گندگی تو ڈردا ہے وہ کسے نو گند وچ نہیں کٹ سکے گا, جو پیڑا تو ڈردا ہے پیڑت ہون تو ڈردا ہے وہ کسے نو پیڑا وچ نہیں کٹ سکے گا. مہاراج اسی صاحبزادے, آپ کسے نوکر چاکر نو آخو سیوک نو آخو. ستگرا نے ہوں لہنے دی طرف اشارہ کیتا, بتوں کڈ لیا, بجیا آ گیا گوڈے گوڈے چکڑ, سارے کپڑے چکڑ آلود ہو گئے, لوٹا کڈ کے لیا رہا ہے. اس چکڑ دے نال لبڑے ہوئے لہنے نو گرو نانک نے گلوکڑی چ لے لیا, آخیا تو لوٹے نو چکڑ وچوں نہیں کڈیا, ساری مخلوق نو چکڑ وچوں کڈیا, سارے جگت نو چکڑ وچوں کڈیا. جگت دیکھے گا تو میرے سنگھاسن تے ہوے گا, میرا مستک تیرے قدماں تے ہوے گا. لہنے دی پھرائیں نانکا دو ہی کھٹی ہے. کل تک ایسا سی کہ لہنا پائی پرکرما کرتے سن, لہنا پائی سجدہ کرتے سن, اج پرکرما گرو نانک کر رہے ہیں, اج سجدہ بھی گرو نانک ہی کر رہے ہیں. کیوں؟ کہ حکم منن والا اتنا بلند ہو گیا کہ ہوں حکم اس دا چلتا ہے, حکم چلان والا ہو گیا. اور جو سچ دا حکم من لیندا ہے اودے حکم دے اندر اتنی سچائی آؤں دی ہے, پھر وہ سچ دا حکم کرتا ہے. تو گرو انگد دیو جی مہاراج دا فیصلہ, حکم منیے ہوئے پروان تا خسمے کا محل پائے سی, گرو نانک دی دوسری جوت نے. وہ جو پورن پرکھ دا خاکہ چتریا سی اس دے وچ حکم منن دا رنگ بھرے ہے. گرو امرداس گرو نانک دی تیسری جوت. گرو امرداس آپ نے کیڑا رنگ بھریا, آپ دی دین کی جگت دے جتنا وہم پرماد سی, برم بھرانتی سی, ذات پات سی, چھوا چھات سی, یہ سب کڑ کے پرے سٹیا. آپ دی دین تصویر اتنی صاف ستھری چاہی دی ہے, یہ دیت کوئی ذات پات بھی میل نہیں چاہی دی, یہ دیت کوئی ورن دیکھ دی میل نہیں چاہی دی. پنگت دیچ چارے ورن یکجا بیٹھن, ایک تھان تو بیٹھن, رانا رنگ برابری ہوئے, پھر خاص وہم تو مات تو سکھ نو اچا کیتا. कदम कदम देते मनुख अपने अंदर वहम तो महत्पाली बैठा है, रास्ता बिल्ली कट गई है तो बंदा सोच रहा है अब शगन हो गया है, चल गया निच आ गई है तो मनुख सोच रहा है अब शगन हो गया है। जबकि सतगुरों की बाणी कहती है जब आपन आप उधारे तो सगन अब सगन कहां बिचारे, शगन अब शगन तिसको लगे जिस चीत ना आ रहे। सारे दिन चंगे ने, हर वक्त चंगा है, जब कोई कह देंदा है ऐ दिहाड़ा चंगा नहीं तो दिहाड़ा किसने बनाया, परमात्मा ने, तो फिर परमात्मा कितों चंगा होगा जो दिन माड़ा बनांदा है। गुरु अर्जन देव जी का फैसला महा दिवस मूरत भले जिसको नदर करे नानक मंगे दर्स दान कृपा करो हरे। तो जात पात वहम तो बात मनुखता विचों कढे गुरु अमरदास जी ने, विधवा व्याधि प्रथा भी आपने चलाई। पत्नी मर जाए तो पति दूसरी पत्नी की तलाश करता है, पर जे पत्नी का सहारा छिन गया तो उस सारी जिंदगी बेसहारा क्यों जीवे। जबकि भारतीय समाज ने इसनु कलंक मनिया, सतगुरु ने कहा नहीं जीवन की लोड़ है, कलंक नहीं है। विधवा व्याह की प्रथा आपने चलाई, पर्दे की रस्म आपने हटाई, मुगलों के शासन नाल आउन नाल एक पर्दा आया, स्त्री ने छुपा के रखना, क्योंकि स्त्री भी एक धन समझ ली गई, तो जैसे धन नु सोने चांदी नु छुपा के रखना पैंदा है तो रूप नु स्त्री ने भी छुपा के रखो। बड़े बड़े इस्लाम विच होए दार्शनिक मनुख भी पर्दे दे हामी ने, जैसे के अकबर अलाहाबादी, तो कहने बेपर्दा आज जो नजर आई चंद बीबिया, अकबर जमीन में गैर थे कौमी से गर गया, मैंने कहा कि आपका पर्दा वो क्या हुआ, कहने लगी कि अकल पे मर्दों की पड़ गया। तंजी लहजिच बेपर्द औरतों की वो मजाक कर गया, टोक कर गया, पर्दा चाहिए। गुरु ग्रंथ साहब का फैसला बहुत सुंदर बोल, रहो रहोरी बहुरिया घूंघट जिन काढ़े। ईदे तो घूंघ कढ़िया हुआ है एक पासे रख, घूंघट तेरो तो ऊपर साचे हर गुण गाए कुदे अर नाचे। घूंघ चाहिए है शर्म हया दा, घूंघ चाहिए है सच दा, और जे सच दा घूंघ है तो कपड़े की कोई लोड़ नहीं, और सच नहीं बेहया है तो मनुख कपड़े च भी नंगा होंदा है, कीमती कपड़िया च भी मनुख नंगा होंदा है। सरमद ने कह दिता सी पेशां दे लिबास हर किरा ऐबे रीद, बेऐबारा लिबास उरियानी दार, ऐ औरंगजेब तू कीमती लिबास च भी नगन है मैं नगन भी ढके होया, क्यों कि मेरे को ऐसा कुछ भी नहीं जिनू ढकना पे, ढकना तो पैंदा है दुर्गंधी नो, ढकना तो पैंदा है गंध नो। बहुत तंजी लहजिच औरंगजेब नो उपदेश दे गया सूफी फकीर सरमद। तो विधवा विवाह की प्रथा आपने जारी की थी, पर्दे की रस्म आपने हटाई, वर्ण वंड आपने हटाया, जात पात आपने हटा दिती, और सती प्रथा बारे ते साफ कह दिता सतियां ए ना आखियन जो मरिया लग जलन, सतियां से ही नानका जो बिरहे चोट मरन। कमाल दी गल कि पुरुष मर गया कि पत्नी नु मजबूर कीता जाए कि जिंदा जले, इन जिंदा जला दिता जाए, ये तो अन्याय है, घोर अन्याय है कि जिंदा जलन लई मजबूर कीता जाए। और जिंदा जलाण दी प्रथा जापदा हिंदुस्तान दी बहुत पुरानी प्रथा है, 12 लख बौद्ध भिक्षु इस देश देच जिंदा जलाए गए, हजारां स्त्रियां इस देश देच जिंदा जलाईया गईया। जिंदा जलाना संस्कारां विच रम गया, जिंदा जलाना विचारां विच रम गया, और इतना रम गया कि ये अज व्यापक तौर ते मनुखता दे अंदर मौजूद है। इस देश दा सब तो वड्डा धर्माचार्य भी अज सती प्रथा की हिमायत कर रहे हैं, जबकि ਗੁਰਮਤ ਕਹਿੰਦੀ ਹੈ ਸਤੀਆਂ ਇਹ ਨਾ ਆਖੀਆਂ ਜੋ ਮੜੀਆਂ ਲਗ ਜਲਨ ਸਤੀਆਂ ਸੇ ਨਾਨਕਾ ਜੋ ਬਿਰਹੇ ਚੋਟ ਮਰਨ। ਭੈ ਭੀਤ ਮਨੁੱਖ ਉਹ ਭੂਤਾਂ ਪ੍ਰੇਤਾਂ ਦੇ ਚੱਕਰਾਂ ਚ ਵੀ ਪੈ ਜਾਂਦੇ ਨੇ। ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਬਾਰ ਵਿਚ ਇਕ ਐਸਾ ਪੁਰਸ਼ ਲੈਂਦਾ ਗਿਆ ਜੋ ਝੂਲ ਰਿਹਾ ਸੀ, ਜਿਹਦੇ ਬਾਰੇ ਉਸਦੇ ਸ਼ਰੀਕ ਕਹਿੰਦੇ ਸਨ, ਮਹਾਰਾਜ ਇਸ ਨੂੰ ਬਹੁਤ ਚਮੜੇ ਨੇ, ਆਪ ਮਿਹਰ ਕਰੋ, ਬਖਸ਼ਿਸ਼ ਕਰੋ। ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਉੱਥੇ ਜੋ ਉਪਦੇਸ਼ ਦਿੱਤਾ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਕਲਮਬੰਦ ਕੀਤਾ। ਸ੍ਰੀ ਮੁਖ ਤੇ ਤਬ ਉੱਪਰ ਕਹੋ, ਪ੍ਰੇਤ ਲਗੋ ਜੈ ਸਿੱਖ ਕੋ ਲੋ, ਸੋ ਨੇ ਪੜਤ ਹੋਤ ਜਪ ਰਸਨਾ, ਜਿਨਹੋ ਕੰਠ ਤਿਨ ਪਰ ਕਛ ਬਸਨਾ। ਇਹਦੇ ਹਿਰਦੇ ਚ ਜਪਜੀ ਨਹੀਂ, ਇਹਦੇ ਕੰਠ ਵਿਚ ਜਪਜੀ ਨਹੀਂ, ਇਹਦੀ ਰਸਨਾ ਤੇ ਜਪਜੀ ਨਹੀਂ, ਜਿਹਦੇ ਹਿਰਦੇ ਵਿਚ ਜਪਜੀ ਹੈ ਉੱਥੇ ਭੂਤਾਂ ਪ੍ਰੇਤਾਂ ਦਾ ਕੀ ਕੰਮ, ਤੇ ਜਿੱਥੇ ਜਪਜੀ ਨਹੀਂ ਹੈ ਉਹਨਾਂ ਨੂੰ ਭੂਤਾਂ ਨੇ ਕੀ ਚੰਬੜਾ, ਉਹ ਆਪ ਹੀ ਭੂਤ ਆਉਂਦਾ ਹੈ। ਕਬੀਰ ਜੈਂਗਰ ਸਾਥ ਨ ਸੇਵੀਏ, ਹਰ ਕੀ ਸੇਵਾ ਨਾ ਹੈ, ਇਹ ਘਰ ਮਰਹਟ ਸਾਰ ਕੇ ਭੂਤ ਬਸੇ ਤਨ ਮਾਇ। ਜੋ ਖਾਕਾ ਗੁਰੂ ਨਾਨਕ ਨੇ ਚਿਤਰਿਆ, ਆਦਰਸ਼ਵਾਦੀ ਹੋਣ ਦਾ ਰੰਗ ਭਰਿਆ, ਗੁਰੂ ਅਮਰਦਾਸ ਜੀ ਮਹਾਰਾਜ ਨੇ ਵਹਿਮ ਤੋਮਾਦ ਦੀ ਮਹਿਲ ਕੱਢ ਦਿੱਤੀ, ਭੂਤਾਂ ਪ੍ਰੇਤਾਂ ਦੀ ਮਨੌਤ ਕੱਢ ਦਿੱਤੀ, ਜਾਤ ਪਾਤ ਦੀ ਪ੍ਰਥਾ ਮਿਟਾ ਦਿੱਤੀ, ਸਤੀ ਪ੍ਰਥਾ ਨੂੰ ਦੂਰ ਕੀਤਾ। ਇਸ ਤਰ੍ਹਾਂ ਦੀ ਸਾਫ ਸੁਥਰੀ ਤਸਵੀਰ ਔਰ ਉਸ ਵਿਚ ਇਕ ਬਹੁਤ ਹੀ ਅਦਭੁਤ ਖੂਬਸੂਰਤ ਰੰਗ ਭਰਿਆ। ਗੁਰੂ ਨਾਨਕ ਦੀ ਚੌਥੀ ਜੋਤ ਗੁਰੂ ਰਾਮਦਾਸ, ਕੰਮ ਬਹੁਤ ਲੰਬਾ ਸੀ, ਮਨੁੱਖ ਨੂੰ ਪੂਰਨ ਕਰਨਾ ਸੀ। ਇੱਕ ਪੱਥਰ ਦੇ ਟੁਕੜੇ ਨੂੰ ਵੀ ਮੂਰਤੀ ਦੀ ਸ਼ਕਲ ਦੇਣੀ ਹੋਵੇ ਕਈ ਦਫਾ ਕਈ ਸਾਲ ਲੱਗ ਜਾਂਦੇ ਨੇ। ਐਸਾ ਮੈਂ ਇੱਕ ਸੰਤਰਾਸ਼ ਵੇਖਿਆ ਜੋ ਮਹਾਤਮਾ ਬੁੱਧ ਦਾ ਬੁੱਤ ਘੜ ਰਿਹਾ ਔਰ ਘੜਦਿਆਂ ਘੜਦਿਆਂ ਅੱਜ ਉਸ ਨੂੰ ਗਾਲਬਨ 12 ਸਾਲ ਤੋਂ ਵੀ ਜ਼ਿਆਦਾ ਹੋ ਗਿਆ। ਉਸਨੇ ਮੂੰਹ ਮੱਥਾ ਬਣਾ ਦਿੱਤਾ ਹੈ, ਹੱਥ ਪੇਟ ਬਣਾ ਦਿੱਤਾ ਹੈ, ਹੁਣ ਘੜ ਰਿਹਾ ਮਹਾਤਮਾ ਬੁੱਧ ਦੇ ਪੈਰ, ਲੇਕਿਨ ਕਈ ਸਾਲਾਂ ਤੋਂ ਘੜ ਰਿਹਾ। ਮੁੰਤਜ਼ਮ ਪੁੱਛਦੇ ਨੇ ਇਹ ਪੈਰ ਕਦੋਂ ਮੁਕੰਮਲ ਹੋਣਗੇ, ਤੇ ਕਹਿੰਦਾ ਜਿਨ੍ਹਾਂ ਪੈਰਾਂ ਤੇ ਹਜ਼ਾਰਾਂ ਮਨੁੱਖਾਂ ਨੇ ਮੱਥਾ ਟੇਕਣਾ ਹੈ ਉਹ ਮੇਰੀ ਕਲਪਨਾ ਚ ਨਹੀਂ ਆ ਰਹੇ, ਉਹ ਮੇਰੀ ਪਕੜ ਵਿਚ ਨਹੀਂ ਆ ਰਹੇ। 12 ਸਾਲ ਤੇ ਪੱਥਰ ਦੀ ਮੂਰਤੀ ਸੰਤਰਾਸ਼ ਮੁਕੰਮਲ ਨਹੀਂ ਕਰ ਸਕਿਆ। ਜੀਂਦੇ ਜਾਗਦੇ ਮਨੁੱਖ ਨੂੰ ਘੜਨਾ ਸੀ, ਸੰਵਾਰਨਾ ਸੀ, ਸ਼ਿੰਗਾਰਨਾ ਸੀ ਔਰ ਉਸਦਾ ਨਾਂ ਰੱਖਣਾ ਸੀ ਖਾਲਸਾ, ਵਕਤ ਤੇ ਲੱਗਣਾ ਸੀ, 250 ਸਾਲ ਲੱਗੇ। ਗੁਰੂ ਨਾਨਕ ਦੀ ਚੌਥੀ ਜੋਤ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਮਨੁੱਖ ਦੀ ਝੋਲੀ ਵਿਚ ਜਿਹੜੀਆਂ ਬਰਕਤਾਂ ਪਾਈਆਂ ਹੋਏ, ਕਿਥੋਂ ਜਿੱਥੇ ਵੀ ਰਹਿਣਾ ਹੈ ਆਪਣਾ ਘਰ ਬਣਾਉਣਾ ਹੈ, ਧਰਮ ਮੰਦਰ ਵੀ ਬਣਾਉਣਾ ਹੈ, ਤੋ ਆਪਣੇ ਰਹਿਣ ਲਈ ਥਾਂ ਬਣਾਉਣੀ ਹੈ, ਯਾਤਰੀਆਂ ਦੇ ਰਹਿਣ ਲਈ ਵੀ ਥਾਂ ਬਣਾਉਣੀ ਹੈ। ਇਹ ਜਜ਼ਬਾ ਦਿੱਤਾ, ਤੂੰ ਸਿਰਫ ਆਪਣੇ ਲਈ ਹੀ ਮੰਦਰ ਨਾ ਬਣਾ, ਹਰੀ ਦਾ ਵੀ ਮੰਦਰ ਬਣਾ, ਤੂੰ ਸਿਰਫ ਆਪਣੇ ਰਹਿਣ ਲਈ ਥਾਂ ਨਾ ਬਣਾ, ਜਗਤ ਲਈ ਵੀ ਥਾਂ ਬਣਾ। ਇਹ ਦੇਣ ਵੈਦੀ ਤੌਰ ਤੇ ਗੁਰੂ ਰਾਮਦਾਸ ਜੀ ਮਹਾਰਾਜ ਦੀ, ਸਿੱਖ ਜਿੱਥੇ ਵੀ ਹੋਵੇ ਆਪਣਾ ਘਰ ਬਣਾਉਣ ਦੇ ਨਾਲ ਨਾਲ ਗੁਰੂ ਦਾ ਘਰ ਬਣਾਉਣ ਦੀ ਸੋਚਦਾ। ਜਿਹੜਾ ਸਿੱਖ ਰਹਿੰਦਾ ਹੋਵੇ ਤੇ ਗੁਰਦੁਆਰੇ ਬਣਾਉਣ ਦਾ ਉਸਦੇ ਅੰਦਰ ਜਜ਼ਬਾ ਨਾ ਹੋਵੇ, ਮੁਸਾਫਰਖਾਨੇ ਤਾਮੀਰ ਕਰਨ ਦਾ ਉਸਦੇ ਅੰਦਰ ਸ਼ੌਕ ਨਾ ਹੋਵੇ, ਸਮਝ ਲੈਣਾ ਚਾਹੀਦਾ ਹੈ ਚੌਥੇ ਪਾਤਸ਼ਾਹ ਦੀ ਦੇਣ ਇਸ ਵਿਚ ਨਹੀਂ ਹੈ। ਭੂਤਾਂ ਪ੍ਰੇਤਾਂ ਨੂੰ ਮੰਨਣ ਵਾਲਾ, ਸਤੀ ਪ੍ਰਥਾ ਦੀ ਹਿਮਾਇਤ ਕਰਨ ਵਾਲਾ ਸਮਝ ਲੈਣਾ ਚਾਹੀਦਾ ਹੈ ਗੁਰੂ ਅਮਰਦਾਸ ਦਾ ਰੰਗ ਇਸ ਸਿੱਖ ਵਿਚ ਨਹੀਂ ਹੈ। ਤੇ ਜੇ ਹੁਕਮ ਹੀ ਨਹੀਂ ਮੰਨਦਾ ਤੇ ਗੁਰੂ ਅੰਗਦ ਦੇਵ ਜੀ ਨਾਲ ਇਸ ਦਾ ਕੋਈ ਸੰਬੰਧ ਨਹੀਂ ਹੈ। ਸ਼ਾਂਤੀ ਦਾ ਰੰਗ ਭਰਿਆ ਗੁਰੂ ਨਾਨਕ ਦੀ ਪੰਜਵੀਂ ਜੋਤ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਮਨੁੱਖ ਕਿਤਨਾ ਸ਼ਾਂਤ ਹੋ ਸਕਦਾ ਹੈ, ਇਸ ਦੀ ਇੰਤਹਾ ਪੇਸ਼ ਕਰ ਦਿੱਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਅਕਸਰ ਮਨੁੱਖ ਸੀਤਲ ਹਵਾਵਾਂ ਦੇ ਵਿਚ ਬੈਠ ਕੇ ਵੀ ਗਰਮ ਹੋ ਜਾਂਦਾ ਹੈ, ਪਰ ਉਹ ਤੱਤੀ ਤਵੀ ਤੇ ਬੈਠ ਕੇ ਵੀ ਗਰਮ ਨਹੀਂ ਹੋ ਰਹੇ। ਅਕਸਰ ਮਨੁੱਖ ਬਰਫਾਨੀ ਪਹਾੜਾਂ ਵਿਚ ਰਹਿ ਕੇ ਵੀ ਗਰਮ ਹੋ ਜਾਂਦਾ ਹੈ, ਪਰ ਉਹ ਉਬਲਦੀ ਦੇਗ ਦੇ ਵਿਚ ਵੀ ਗਰਮ ਨਹੀਂ ਹੋਏ। ਸ਼ਾਂਤੀ ਦੀ ਇੰਤਹਾ ਜਗਤ ਦੇ ਸਾਹਮਣੇ ਰੱਖੀ, ਉਹ ਜੋ ਖਾਕਾ ਗੁਰੂ ਨਾਨਕ ਨੇ ਚਿੱਤੇ ਰਹਾ। ਪੰਜਵੀਂ ਜੋਤ ਨੇ ਉਸ ਵਿੱਚ ਰੰਗ ਭਰਿਆ ਸ਼ਾਂਤੀ ਦਾ, ਪਰ ਇਹ ਸ਼ਾਂਤੀ ਕਿਧਰੇ ਬੁਜ਼ਦਿਲੀ ਨਾ ਸਮਝ ਲਈ ਜਾਏ। ਇਸ ਸ਼ਾਂਤੀ ਨੂੰ ਕੋਈ ਕਾਇਰਤਾ ਨਾ ਸਮਝ ਲਵੇ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕ੍ਰਾਂਤੀ ਦਾ ਰੰਗ ਭਰਿਆ, ਕ੍ਰਾਂਤੀ ਦਿੱਤੀ। ਤੇਰੀ ਸ਼ਾਂਤੀ ਜਦ ਬੁਜ਼ਦਿਲੀ ਸਾਬਤ ਹੋਣ ਲੱਗੇ, ਤੇਰੀ ਸ਼ਾਂਤੀ ਨੂੰ ਜਦੋਂ ਜਗਤ ਕਮਜ਼ੋਰੀ ਸਮਝੇ, ਤੂੰ ਕ੍ਰਾਂਤੀਕਾਰੀ ਹੋ ਕੇ ਸਾਹਮਣੇ ਪ੍ਰਗਟ ਹੋਣਾ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਇਹ ਦੇਣ, ਅਗਰ ਸਿੱਖ ਦੇ ਅੰਦਰ ਕ੍ਰਾਂਤੀਕਾਰੀ ਜਜ਼ਬਾ ਨਹੀਂ ਹੈ, ਤੂੰ ਸਮਝ ਲੈਣਾ ਛੇਵੇਂ ਪਾਤਸ਼ਾਹ ਨਾਲ ਇਸਦਾ ਕੋਈ ਸੰਬੰਧ ਨਹੀਂ ਹੈ। ਛੇਵੇਂ ਪਾਤਸ਼ਾਹ ਨੇ ਰਾਜ ਯੋਗੀ ਦੀ ਤਸਵੀਰ ਪੇਸ਼ ਕੀਤੀ। ਆਪ ਆਪਣੇ ਲਾਓ ਲਸ਼ਕਰ ਦੇ ਨਾਲ, ਮਹਿਲਾ ਦੇ ਨਾਲ, ਪਰਿਵਾਰ ਦੇ ਨਾਲ ਘੋੜੇ ਤੇ ਸਵਾਰ ਜਾ ਰਹੇ ਸਨ। ਰਸਤੇ ਚ ਇੱਕ ਫਕੀਰ ਨੇ ਤਰਕ ਕੀਤੀ, ਹਿੰਦੂ ਕੀ ਤੇ ਫਕੀਰ ਕੀ, ਔਰ ਪੈਸਾ ਕੀ ਤੇ ਫਕੀਰ ਕੀ, ਇਸਤਰੀ ਕੀ ਤੇ ਫਕੀਰ ਕੀ, ਔਰ ਪੁੱਤਰ ਕੀ ਤੇ ਫਕੀਰ ਕੀ। ਸਤਿਗੁਰ ਨੇ ਘੋੜੇ ਦੀਆਂ ਲਗਾਮਾਂ ਖਿੱਚੀਆਂ, ਆਖਿਆ ਸੁਣ ਫਕੀਰ ਸਾਈ, ਦੌਲਤ ਗੁਜਰਾਨ, ਇਸਤਰੀ ਇਮਾਨ, ਪੁੱਤਰ ਨਿਸ਼ਾਨ, ਫਕੀਰ ਨਾ ਹਿੰਦੂ ਨਾ ਮੁਸਲਮਾਨ, ਤੂੰ ਕਿਹੜੇ ਚੱਕਰਾਂ ਚ ਪਿਆ। ਫਕੀਰ ਤੇ ਇਤਨਾ ਬੁਲੰਦ ਚਾਹੀਦਾ ਹੈ ਜਿਤਨਾ ਕਿ ਸੂਰਜ, ਤੇ ਜੈਸੇ ਸੂਰਜ ਦਾ ਚਾਨਣਾ ਸਾਰਿਆਂ ਲਈ ਹੈ, ਫਕੀਰ ਦੀ ਦੇਣ ਤੇ ਸਾਰਿਆਂ ਲਈ ਆਉਂਦੀ ਹੈ। ਸਤਿਗੁਰ ਨੇ ਇਹ ਸੰਦੇਸ਼ ਤੇ ਉਪਦੇਸ਼ ਦਿੱਤਾ, ਜਦ ਤੇਰੀ ਸ਼ਾਂਤੀ ਸ਼ਰਾਫਤ ਅਗਲਾ ਸਮਝੇ ਕਿ ਬੁਜ਼ਦਿਲੀ ਹੈ, ਕਾਇਰਤਾ ਹੈ, ਉਦੋਂ ਕ੍ਰਾਂਤੀਕਾਰੀ ਯੋਧਾ ਬਣ ਕੇ ਤੂੰ ਸਾਹਮਣੇ ਆ, ਤਾਂ ਕਿ ਆਪਣੀ ਹੋਂਦ ਨੂੰ ਬਚਾ ਸਕੇ, ਆਪਣੀ ਸੰਸਕ੍ਰਿਤੀ ਨੂੰ ਬਚਾ ਸਕੇ, ਆਪਣੇ ਦੇਸ਼ ਨੂੰ ਬਚਾ ਸਕੇ, ਆਪਣੇ ਧਰਮ ਨੂੰ ਬਚਾ ਸਕੇ। ਮਨੁੱਖ ਦੇ ਅੰਦਰ ਇੱਕ ਬਹੁਤ ਵੱਡੀ ਕਮਜ਼ੋਰੀ ਹੈ, ਜੋ ਕੁਛ ਇਹ ਨਹੀਂ ਹੈ ਉਸ ਨੂੰ ਪ੍ਰਗਟ ਕਰਦਾ ਹੈ, ਪਰ ਜੋ ਕੁਛ ਇਹ ਹੈ ਉਸ ਤੇ ਪਰਦਾ ਪਾਉਂਦਾ। ਗੁਰੂ ਹਰ ਰਾਇ ਸਾਹਿਬ ਦੀ ਦੇਣ, ਜੋ ਕੁਛ ਤੂੰ ਹੈ ਉਸ ਤੇ ਪਰਦਾ ਨਾ ਪਾ, ਪਰ ਜੋ ਕੁਛ ਤੂੰ ਨਹੀਂ ਹੈ ਉਸ ਨੂੰ ਪ੍ਰਗਟ ਨਹੀਂ ਕਰਨਾ। ਵਿਖਾਵਾ ਨਹੀਂ ਚਾਹੀਦਾ ਤੇਰੀ ਜ਼ਿੰਦਗੀ ਚ। ਵਿਖਾਵਾ ਪ੍ਰਦਰਸ਼ਨੀ ਕਰਨ ਵਾਲੇ ਮਨੁੱਖ ਨੂੰ ਹੀ ਗੁਰਮਤਿ ਚ ਮਾਇਆਧਾਰੀ ਆਖਿਆ ਗਿਆ। ਨਾਕੋਂ ਕਾਟੀ ਕਾਨੋਂ ਕਾਟੀ ਕਾਟ ਕੂਟ ਕੇ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ, ਤੀਨ ਲੋਕ ਕੀ ਪਿਆਰੀ। ਕਬੀਰ ਕਮਰ ਮੈਂ ਮਾਇਆ ਦਾ ਨੱਕ ਕੱਟ ਦਿੱਤਾ, ਮਾਇਆ ਦੇ ਕੰਨ ਕੱਟ ਦਿੱਤੇ ਨੇ, ਪਰ ਸਵਾਲ ਪੈਦਾ ਹੁੰਦਾ ਗਲਾ ਕਿਉਂ ਨਹੀਂ ਕੱਟਿਆ, ਨੱਕ ਕੱਟ ਕੇ ਕਿਉਂ ਛੱਡ ਦਿੱਤੀ, ਕੰਨ ਕੱਟ ਕੇ ਕਿਉਂ ਛੱਡ ਦਿੱਤੀ। ਤਾਂ ਕਬੀਰ ਦਾ ਇੱਥੇ ਇਹ ਕਹਿਣਾ ਕਿ ਮਾਇਆ ਦੇ ਸਿਰਫ ਕੰਨ ਤੇ ਨੱਕ ਹੀ ਹੁੰਦਾ, ਹੋਰ ਕੁਛ ਨਹੀਂ। ਮਾਇਆਧਾਰੀ ਦੀ ਪਹਿਚਾਣ ਉਹ ਜੋ ਕੁਛ ਵੀ ਕਰੇਗਾ ਸਿਰਫ ਨੱਕ ਰੱਖਣ ਲਈ ਕਰੇਗਾ, ਸੱਤ ਰੱਖਣ ਲਈ ਨਹੀਂ। ਸਿਰਫ ਨੱਕ ਰੱਖਣ ਲਈ ਉਸਨੇ ਸਾਰਾ ਕੰਮ ਕਰਨਾ, ਮੇਰੀ ਨੱਕ ਰਹਿਣੀ ਚਾਹੀਦੀ ਹੈ, ਫਿਰ ਕੰਨਾਂ ਨਾਲ ਸੁਣੇਗਾ ਜਗਤ ਕੀ ਆਖਦਾ, ਆਪਣੀ ਸ਼ੋਭਾ ਸੁਣੇਗਾ, ਪਰ ਨੱਕ ਰੱਖਣ ਲਈ ਕੰਮ ਕਰੇਗਾ, ਗੁਰੂ ਨੂੰ ਰੱਖਣ ਲਈ ਨਹੀਂ, ਪਰਮਾਤਮਾ ਨੂੰ ਸਾਹਮਣੇ ਰੱਖਣ ਲਈ ਨਹੀਂ। ਨੱਕ ਇਤਨੀ ਵੱਡੀ ਹੋ ਗਈ ਕਿ ਹਰ ਸ਼ਾਦੀ ਗਮੀ ਖੁਸ਼ੀ ਵਿੱਚ ਹੁਣ ਮਨੁੱਖ ਆਪਣੀ ਨੱਕ ਹੀ ਅੱਗੇ ਕਰ ਰਿਹਾ, ਗੁਰੂ ਨੂੰ ਅੱਗੇ ਨਹੀਂ ਕਰ ਰਿਹਾ, ਸੱਚ ਨੂੰ ਅੱਗੇ ਨਹੀਂ ਕਰਿਆ। ਦੁੱਖ ਸੁੱਖ ਤੇ ਕਸਬੱਟੀ ਹੈ, ਪਰ ਮੈਂ ਦੇਖਦਾ ਦੁੱਖ ਸੁੱਖ ਵਿੱਚ ਗੁਰੂ ਨੂੰ ਅਸੀਂ ਇੱਕ ਪਾਸੇ ਕਰਦੇ ਨੇ। ਗੁਰੂ ਹਰ ਰਾਇ ਸਾਹਿਬ ਨੇ ਇਹ ਦੇਣ ਸਿੱਖ ਦੀ ਝੋਲੀ ਚ ਪਾਈ, ਜੋ ਤੂੰ ਨਹੀਂ ਹੈ ਉਹ ਪ੍ਰਗਟ ਨਹੀਂ ਕਰਨਾ, ਪਰ ਜੋ ਕੁਛ ਤੂੰ ਹੈ ਇਸ ਤੇ ਪਰਦਾ ਨਹੀਂ ਪਾਉਣਾ, ਤਾਂ ਕਿ ਜਗਤ ਧੋਖਾ ਨਾ ਖਾਵੇ। ਸਿੱਖਾਂ ਨੇ ਇੱਕ ਦਿਨ ਬੇਨਤੀ ਕੀਤੀ ਬਾਦਸ਼ਾਹ ਧੰਨ ਗੁਰੂ ਹਰ ਰਾਇ ਸਾਹਿਬ ਦੇ ਚਰਨਾਂ ਚ, ਬਾਣੀ ਪੜ੍ਹਦੇ ਆ ਅਰਥ ਤੇ ਸਾਨੂੰ ਆਉਂਦੇ ਨੇ, ਰਤੀ ਜਾਂਦੇ ਆ ਤੋਤਾ ਰਤਨ, ਇਸਦਾ ਕੋਈ ਲਾਭ? ਸਤਿਗੁਰ ਕਹਿੰਦੇ ਹਾਂ ਲਾਭ ਹੈ। ਚਲਦਿਆਂ ਚਲਦਿਆਂ ਰਸਤੇ ਚ ਇਹ ਪ੍ਰਸ਼ਨ ਹੋਇਆ, ਤੇ ਚਲਦਿਆਂ ਚਲਦਿਆਂ ਸਤਿਗੁਰ ਜਵਾਬ ਦਿੰਦੇ ਨੇ। ਰਸਤੇ ਚ ਇੱਕ ਮਿੱਟੀ ਦਾ ਠੀਕਰਾ ਪਿਆ ਸੀ, ਉਹ ਕਿਸੇ ਐਸੇ ਭਾਂਡੇ ਦਾ ਠੀਕਰਾ ਸੀ ਜਿਸ ਵਿਚ ਕਾਫੀ ਲੰਬੇ ਸਮੇਂ ਤੱਕ ਜੋ ਰੱਖਿਆ ਗਿਆ ਸੀ ਟੁੱਟ ਗਿਆ ਸੀ, ਹੁਣ ਠੀਕਰੀ ਪਈ ਸੀ। ਮਹਾਰਾਜ ਕਹਿ ਰਹੇ ਚਿਕਨ ਤਾਂ ਠੀਕਰ ਮਾਹੀ, ਤਿਉਂ ਬਾਣੀ ਰਹੇ ਮਨ ਮਾਹੀ। ਰੱਖਿਆ ਗਿਆ ਸੀ ਕਿਸੇ ਵਕਤ ਜੋ, ਅੱਜ ਨਹੀਂ پر چکنائی اج بھی موجود ہے کہ پرکھا ٹھیک ہے تو بانی پڑ ہردے چ نہیں لسی تو کم سے کم چکنائی تو رہے گی, سما تو سفل ہوئے گا, کچھ نہ کچھ کے اندر جو ہے سنسکار بن گئے کہ صاحب گرو ہر رائے صاحب جی دی دین پردرشنی نہیں کرنی, نمائش نہیں کرنی. بالا پریتم دھن گرو ہر کرشن جی مہاراج, ساڑھے پانچ سال دی آپ دی آیو ہے سنگاسن تے بیٹھے نے, ساڑھے سات سال دی آپ دی آیو ہے رخصت ہو گئے نے. گرائی دا پیرد کل دو سال دا ہے. ساڑھے دیش دے اگے ایک پنڈت اور مہان دارشنک رشی ہوئے نے چانک نیتی دے بھی پنڈت, وہ کہندے رہے کہ جس نو سماج دا مکھی بنانا ہے, دھرم دا مکھی بنانا ہے, راجنیتی دا مکھی بنانا ہے, اس دی آئیو 35 سال تو اگے چاہیے. 35 سال تو تھلے بچپنا ہوندا ہے, وچاراں وچ دور درشٹی نہیں آندی, بچنا وچ گہرائی نہیں آندی, سوچن وچ اڈاری نہیں آندی. چانک دے پربھاواں ہیٹھ یہ دیش جی رہا سی. انہاں دن وچ ایران دے صوفی سنت جناب شیخ سادی دا اس دیش وچ آگمن ہویا, اس نے بھرمن کیتا اور اس نے گلستان وچ بقیدہ اس دا ذکر بھی کیتا ہے کہ میں ہندوستان دی سیاحت کیتی ہے. انہیں یہ نعرہ بلند کیتا, بزرگی با عقل است نہ کہ با سال, پونگری با دل است نہ کہ بوال. بزرگی عمر تو نہیں ہے, عقل تو ہے. امیری دھن سمپدا تو نہیں ہے, دل تو ہے. دل کتنا کو بڑا ہے, کروڑا دی دھن سمپدا ہے, دل چڑی جتنا ہے. پھر حال ہی تھا کوئی نہیں, پھر آدھے منہ دی بھی درکی کھو رہے ہیں. انہوں امیر کہنا امیری دا توہین کرنی ہے, امیری دی نرادری کرنی ہے. بزرگی با عقل است اتھے وہ یہ کہہ گئے کہ لازمی نہیں کہ عمر دے ودھن دے نال نال عقل بھی ودھے, یہ لازمی نہیں. اجوکا منو وگیان اجوکی سائنس اس گل نال سہمت ہے کہ لازمی نہیں کہ شریرک عمر دے ودھن دے نال نال منک دی عقل بھی ودھے, بلکہ 13-14 سال تے ہی کئیاں دی عقل رک جاندی ہے. شریرک عمر 80 سال دی, عقل دی عمر 13 سال دی. شریرک عمر 50 سال دی, عقل 5 وریاں ورگی. اگر ایسا ہو سکتا ہے کہ عمر شریرک 80 سال دی تے عقل دی 10 سال دی, تو پھر ایسا بھی ہو سکتا ہے شریر 5 وریاں دا, عقل 100 سال دی. ایسا بھی ہو سکتا ہے. ایشوری نیم ہے, پربھو دا نیم ہے. پانی اگر جم کے برف بن سکتا ہے تو برف پگھل کے پانی بھی بن سکتا ہے. ایسا ہو سکتا ہے, ایشور دا نیم ہے. کچھ اتہاس دیچ اس طرح دے ادارن میں آپ دے سمکش رکھا. بہت پرانے دو بھگت جنہاں دا ذکر گرو گرنتھ صاحب جی مہاراج دیچ بھی ہے, دھرو پرہلاد, آئیو 5 سال دے. گرو گرنتھ صاحب تو پوچھی ہے نام کیویں جپی ہے, تو پاتشاہ دی بانی دستی ہے رام جپو جی ایسے ایسے دھرو پرہلاد جپیو ہر جیسے. جس طرح دھرو نے جپے ہے, جس طرح پرہلاد نے جپے ہے, ایسے جپو آئیو 5 سال دی. سنسار دے اتہاس دے دو وڈے بھگت ہوئے نے جنہ دی عمر کیول 5 سال. ایک ایسا سکھ ہویا پورن برہم گیانی جیدی آئیو 7 وریاں دی ہے, دو مسے پرشادے پیاز لسی دا لوٹا لے کے ایک گرو نانک دے اگوں آیا, میری تھلے ستگر بیٹھے رکھے ہاتھ جوڑ کے کہندا ہے بابا میری بڑی شردا ہے تسی چھک لو. ستگر نے دو پرشادے چھک لے, لسی پی لئی, بانڈے واپس کر دیا گا کیا؟ لے بالک اپنے بانڈے, اسی ترپت ہو گئے ہاں. بالک ہاتھ جوڑ کے کہندا ہے بابا بھوجن چھکن نال شریر ترپت ہوندا ہے, من کیویں ترپت ہوئے گا, من کی ترپتی کیویں ہوئے گی؟ ਉਸ ਵਕਤ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਬੱਚੇ ਦੇ ਸਿਰ ਤੇ ਹੱਥ ਰੱਖਿਆ, ਆਖਿਆ, ਉਮਰ ਤੇ ਤੇਰੀ ਕੁਛ ਨਹੀਂ, ਗੱਲ ਬੁੜਿਆਂ ਲਈ ਕਰਦਾ, ਬੁੜਿਆਂ ਲਈ ਕਰਦਾ। ਇਸ ਬੱਚੇ ਦਾ ਨਾਂ ਹੀ ਪੈ ਗਿਆ ਬਾਬਾ ਬੁੱਢਾ। ਉਮਰ 7 ਵਰਿਆਂ ਦੀ, ਬਾਬਾ ਬੁੱਢਾ ਨਹੀਂ ਤੇ 80-80 ਸਾਲ ਦੇ ਦੇਖੇ ਨੇ, ਬਾਬੇ ਬੱਚੇ ਹੀ ਨੇ, ਬੱਚਿਆਂ ਲਈ ਗੱਲ ਕਰਦੇ ਨੇ। ਉਹ ਬਾਬਾ ਬੁੱਢਾ ਹੈ 7 ਵਰਿਆਂ ਦੀ ਉਮਰ। ਇਤਿਹਾਸ ਵਿਚ ਐਸੇ ਲੋਕ ਮੌਜੂਦ ਨੇ ਜੋ 5 ਵਰਿਆਂ ਦੀ ਉਮਰ ਵਿਚ ਭਗਤ ਬਣੇ, 7 ਵਰਿਆਂ ਦੀ ਉਮਰ ਵਿਚ ਪੂਰਨ ਬ੍ਰਹਮ ਗਿਆਨੀ ਬਣੇ, ਔਰ ਛੋਟੀ ਛੋਟੀ ਉਮਰ ਵਿਚ ਸ਼ਹੀਦ ਬਣੇ। ਸਭ ਤੋਂ ਵੱਡਾ ਉਦਾਹਰਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾਡਲੇ 4 ਸਾਹਿਬਜ਼ਾਦੇ ਤਿਫਲ ਨੇ। ਲੇਕਿਨ ਸ਼ਹਾਦਤ ਦੀ ਦੁਨੀਆਂ ਵਿਚ ਨਾਮ ਕਮਾਇਆ, ਸੱਚ ਦੀ ਖਾਤਰ ਸ਼ਹੀਦ ਹੋ ਗਏ, ਆਪਣੀ ਜਾਨ ਨਿਛਾਵਰ ਕਰ ਦਿੱਤੀ, ਕੁਰਬਾਨ ਕਰ ਦਿੱਤੀ। ਤੇ ਬੱਚੇ ਸ਼ਹੀਦ ਹੋਏ ਨੇ, ਬੱਚੇ ਭਗਤ ਹੋਏ ਨੇ, ਬੱਚੇ ਬ੍ਰਹਮ ਗਿਆਨੀ ਹੋਏ ਨੇ। ਇੱਕ ਹਲਾਅ ਮੌਜੂਦ ਸੀ ਕਿ ਬੱਚਾ ਕਦੀ ਗੁਰੂ ਨਹੀਂ ਹੋਇਆ ਸੀ, ਇਹਦੀ ਪੂਰਤੀ ਕਰ ਦਿੱਤੀ ਧੰਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ। ਆਪ ਸਿੰਘਾਸਣ ਤੇ ਬੈਠੇ ਔਰ ਜਗਤ ਦੇ ਸਾਹਮਣੇ ਜੋ ਸੰਦੇਸ਼ ਤੇ ਉਪਦੇਸ਼ ਦਿੱਤਾ, ਜਗਤ ਦੰਗ ਰਹਿ ਗਿਆ। ਗੁੰਗੇ ਦੇ ਸਿਰ ਤੇ ਛੱਟੀ ਰੱਖ ਕੇ ਉਸ ਤੋਂ ਗੀਤਾ ਦੇ ਅਰਥ ਕਰਾ ਲੈਣੇ, ਗੱਲ ਦੀ ਸਪਸ਼ਟੀ ਹੋ ਗਈ ਕਿ ਅੰਦਰ ਕਿਤਨੀ ਅਧਿਆਤਮਿਕ ਸ਼ਕਤੀ ਹੈ, ਰੂਹਾਨੀਅਤ ਦਾ ਗਿਆਨ ਹੈ, ਠਾਠਾ ਮਾਰਦਾ ਹੋਇਆ। ਤੇ ਇੱਥੇ ਉਮਰ ਦੀ ਗੱਲ ਨਹੀਂ, ਅਕਲ ਦੀ ਗੱਲ ਹੈ। ਜਿਸ ਘਰ ਵਿਚ ਬੱਚੇ ਜਪਜੀ ਸਾਹਿਬ ਪੜਨ, ਬੱਚੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨ, ਬੱਚੇ ਹੀ ਰਹਿਤ ਬਹਿਤ ਦੇ ਧਾਰਨੇ ਹੋਵਨ, ਤੋ ਕਹਿਣਾ ਚਾਹੀਦਾ ਇਸ ਘਰ ਵਿਚ ਗੁਰੂ ਹਰਕ੍ਰਿਸ਼ਨ ਦੀ ਛਾਪ ਮੌਜੂਦ ਹੈ। ਉਮਰ ਦੀ ਗੱਲ ਨਹੀਂ, ਇੱਥੇ 84 ਸਾਲ ਦੇ ਬਿਰਧ ਬਾਬਾ ਗੁਰੂ ਅਮਰਦਾਸ, ਇੱਥੇ 5.5 ਵਰਿਆਂ ਦੇ ਧੰਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ। ਸਰੀਰਕ ਉਮਰ ਦੀ ਗੱਲ ਨਹੀਂ, ਇੱਥੇ ਤੇ ਅਕਲ ਦੀ ਗੱਲ ਹੈ। ਤੇ ਇਹ ਰੰਗ ਦਿੱਤਾ ਹੈ ਗੁਰੂ ਹਰਕ੍ਰਿਸ਼ਨ ਜੀ ਨੇ ਕਿ ਭਜਨ ਬੰਦਗੀ ਬਚਪਨ ਤੋਂ ਹੀ ਆਰੰਭ ਕਰਨੀ ਹੈ, ਪਰ ਜਿਸ ਥਾਂ ਤੇ ਆਰੰਭ ਹੋ ਜਾਏ ਸਮਝ ਲੈਣਾ ਚਾਹੀਦਾ ਉੱਥੇ 8ਵੇਂ ਗੁਰੂ ਨਾਨਕ ਦੀ ਦੇਣ ਮੌਜੂਦ ਹੈ। ਤਿਆਗ ਤੇ ਵੈਰਾਗ ਦਾ ਰੰਗ ਭਰਿਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਮਨੁੱਖ ਕਿਤਨਾ ਤਿਆਗੀ ਹੋ ਸਕਦਾ ਹੈ ਔਰ ਮਨੁੱਖ ਕਿਤਨਾ ਵੈਰਾਗੀ ਹੋ ਸਕਦਾ ਹੈ, ਇਸ ਦੀ ਚਰਮ ਸੀਮਾ ਪੇਸ਼ ਕਰ ਦਿੱਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ। ਆਪ ਦੇ ਕੋਲ ਸਭ ਕੁਛ ਹੈ, ਵੈਰਾਗ ਹੈ, ਗਿਆਨ ਹੈ, ਸ਼ੀਲ ਹੈ, ਸੰਜਮ ਹੈ, ਅਧਿਆਤਮਿਕ ਗੁਣ ਨੇ, ਰੂਹਾਨੀ ਸ਼ਕਤੀ ਹੈ, ਲੇਕਿਨ ਭੋਰ ਚ ਛੁਪੇ ਬੈਠੇ ਨੇ। ਸਭ ਕੁਛ ਨੂੰ ਛੁਪਾ ਕੇ ਰੱਖਿਆ ਹੈ। ਕਿੰਨਾ ਕੁ ਤਿਆਗ, ਮਨੁੱਖ ਛੋਟੀ ਛੋਟੀ ਘਟਨਾਵਾਂ ਦਾ ਬਹੁਤ ਵੱਡਾ ਪ੍ਰਗਟਾਵਾ ਕਰਦਾ ਹੈ। ਮਨੁੱਖ ਤਿਲ ਦਾ ਪਹਾੜ ਬਣਾਉਂਦਾ ਹੈ, ਪਰ ਕੋਈ ਪਹਾੜ ਨੂੰ ਛੁਪਾ ਕੇ ਬੈਠਾ ਹੈ ਤੇ ਪ੍ਰਗਟਾਵਾ ਨਹੀਂ ਪਿਆ ਕਰਦਾ। ਇਤਨਾ ਵੱਡਾ ਬੈਰਾਗ ਅੰਦਰ ਅੱਜ ਜਦ ਕਿਸੇ ਨੇ ਪ੍ਰਗਟ ਕਰ ਦਿੱਤਾ ਹੈ, ਕਹਿ ਦਿੱਤਾ ਹੈ ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਤਾਂ ਫਿਰ ਆਪਣੇ ਆਪ ਨੂੰ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਸ਼ਹੀਦ ਕਰ ਦਿੱਤਾ ਹੈ, ਕੁਰਬਾਨ ਕਰ ਦਿੱਤਾ ਹੈ ਸੱਚ ਦੇ ਉੱਪਰੋਂ। ਆਪਣੇ ਆਪ ਨੂੰ ਨਛਾਵਰ ਕੀਤਾ ਹੈ, ਕਮਜ਼ੋਰ ਦੀ ਬਾਂਹ ਪਕੜ ਕੇ, ਕਸ਼ਮੀਰ ਦੇ ਬ੍ਰਾਹਮਣਾਂ ਦੀ ਬਾਂਹ ਕਮਜ਼ੋਰ ਹੋ ਗਈ, ਪਕੜ ਨਹੀਂ ਸੀ, ਔਰ ਪਕੜ ਕੇ ਮਜ਼ਬੂਤ ਕਰ ਦਿੱਤੀਆਂ। ਆਪ ਦੇ ਨਾਲ ਤੇ ਸ਼ਬਦ ਜੁੜ ਗਏ, ਬਾਹਾਂ ਜਿਨਾਂ ਦੀ ਪਕੜੀਏ ਸਿਰ ਦੀ ਜੇ ਬਾਹਾਂ ਨਾ ਛੋੜੀਏ। ਤਿਆਗ ਤੇ ਵੈਰਾਗ ਦਾ ਰੰਗ ਭਰਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ, ਔਰ ਇੰਜ ਉਹ ਮੂਰਤੀ ਮੁਕੰਮਲ ਹੋ ਗਈ ਜਿਸ ਦੀ ਕਲਪਨਾ ਗੁਰੂ ਨਾਨਕ ਨੇ ਕੀਤੀ, ਜਿਸ ਦੇ ਤਰ੍ਹਾਂ ਤਰ੍ਹਾਂ ਦੇ ਰੰਗ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ, ਧੰਨ ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰ ਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭਰੇ। ਅਗਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੱਕ ਤਸਵੀਰ ਮੁਕੰਮਲ ਹੋ ਗਈ, ਤਾਂ ਫਿਰ 10ਵੇਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਦੇਣ ਕੀ ਹੈ, ਉਹਨਾਂ ਨੇ ਕੀ ਦਿੱਤਾ? ਦਰਅਸਲ ਉਹਨਾਂ ਨੇ ਉਸ ਤਸਵੀਰ ਨੂੰ ਫਰੇਮ ਕੀਤਾ ਹੈ। ਮਰਿਆ ਜੜਿਆ ਕਿਵੇਂ ਮਰਿਆ, ਕਿਸ ਢੰਗ ਨਾਲ ਜੜਿਆ, ਇਹ ਇੱਕ ਕਲਾ ਹੈ। ਤਸਵੀਰ ਬਣਾ ਲੈਣੀ ਇੱਕ ਕਲਾ ਹੈ, تصویر نو مڑ لینا یہ بھی کلا ہے. جڑن لئی مرن لئی خاص کر کے ایک چوکھٹا لکڑی دا اور ایک شیشہ چاہیے. پن چیزاں تے چاہیے ہی نہیں. صاحب گرو گوبند سنگھ جی مہاراج نے اس تصویر نو پن ککاراں دے درپن دے مڑ دیتا جڑ دیتا جس وچ کیس شیشے دے نیائی نے باقی ککار چوکھٹے دے نیائی نے. بھائی صاحب بھائی نند لال جی دا فرمان نشانے سکھی این پنج حرف کاف. سکھی دی نشانیاں پنج کاف دے حرفاں وچ بند نے. کتا کاف نشانے سکھی این پنج حرف کاف تے ہرگز نہ باشد این پنج معاف. کڑا کار دو کاش کنگا بدان بنا کیس ہست این جملہ نشان. کیساں تو بنا باقی ساریاں دی ساریاں نشانیاں پروان نے ایک چوکھٹے وچ تصویر نے مڑ گئی ہے اور اوپر شیشہ نہیں تو کی مڑیا ہے. نہ میل تو حفاظت ہوے گی نہ پانی تو نہ پھٹن تو اس نو بچایا جا سکے گا. اس واسطے کیس اس تصویر دے لئی درپن نے شیشہ ہے. شیشہ ٹوٹ جائے تصویر بھدی لگ رہی ہے. کیس کٹے نے سکھ بھدا لگتا ہے بے روپیا لگتا ہے. کیس دیوی سندرتا ہے اور پربھو کا دتا ہوا شنگار ہے. کائنات دے نظام آ رہی ہے تا ایسا دکھائی دیندا ہے مدین نالوں نر زیادہ شنگاریا ہوا ہے زیادہ خوبصورت ہے. جتنا بدر شیر خوبصورت ہے وہ سامنے شیر نے بالکل پھکی ہے. شیر دے گردن دے وال بھرمے وال روبیلا چہرہ وہ سامنے شیر نے تو بالکل معصوم لگتی ہے. قادر کریم نے نر نو وشیش روپ وچ شریرک طور پہ شنگاریا ہے. پرش نے جو یہ داڑا دیتا ہے یہ رب نے ہی شنگار دیتا ہے. یہ پرماتما دے دیتے ہوئے گہنے نے پر دیکھ دیا سی کوئی مور تے اے نہیں آخدا کہ میرے پنکھ تراش دے ہو. کوئی شیر اے نہیں آخدا میری گردن دے وال کٹ دو. ایک منک ہی ہے جو کہندا ہے نہیں داڑی تراشنی ہے. اس نو کہندے نے وپریت دی کشش. استری دے اندر پرش ہون دی کشش اور پرش دے اندر ناری ہون دی کشش کچھ اس دا ایک کارن ہے کہ پرش شریرک طور تے پورن پرش ہے لیکن اس وچ کچھ ناری دے کن وی نے. ناری شریرک طور تے پورن ناری ہے پر اس دے اندر کچھ ادھورا پرش بھی بیٹھا ہویا ہے. جیسے کہ گرو نانک دیو جی مہاراج کہندے نے پرکھ میں نار نار میں پرکھا کون بدھے بدھ جانے. ودھاتے بھی اس ودھی نو کون جانے کہ پرش دے اندر ناری ہے اور ناری دے اندر پرش ہے. تو وپریت بھی کشش ہے. پرش ناری جیسا ہونا چاہتا ہے ترس دینا داری لیکن دو چار دن بعد پھر پیدا ہوتی ہے پھر تراشتا ہے پھر اگدی ہے پھر تراشتا ہے پھر اگدی ہے اور تراشنا بند کر دئیے تو ایک تھان تے رک جاندی ہے. جیسے کہ میں دیکھدا اپنا باڑا یہ دس بیس سال تو اتھے دا اتھے رکیا ہے نہ ودھدا ہے نہ گھٹدا ہے. پرکرتی ایک سیما تک ہی یہ شنگار دیندی ہے لیکن جو کٹدے نے انہاں دے تے انتم سمے تک یہ وعدہ جو ہے رہندا ہے. پرکرتی دے اس نیم نو قبول کرنا ہے. پرماتما دا دتا ہوا شنگار ہے. سارے دیش دے تمام رشی منی کیسادھاری سن. اج بھی جد میں دیکھدا ہاں کہ سارے دیش دے رام لیلا سٹیج تے پیش کیتی جاندی ہے تو رام دا جوڑا چاہیدا ہے. وشوامتر جی دا داڑا بھی چاہیدا ہے. وششٹ جی دا جوڑا بھی چاہیدا ہے. بازاروں خرید کے لیا جاتا ہے. سکھ مان نال کہہ سکتا ہے میرے سر تے جوڑا اصلی ہے میرے مکھڑے تے داڑی اصلی ہے. سٹیج تے گرام پیش کیتا گیا ہے جوڑا بھی نکلی اور وشوامتر دی داڑی بھی نکلی. نکلی داڑی نو پوجیا جا رہا ہے، نقلی جوڑے نو متھا ٹیکیا جا رہا ہے، کئی دفعہ میں حیران ہونا اصلی جوڑے نو کٹن کی سوچتے ہیں، اصلی داڑیاں نو برباد کرن کی سوچتے ہیں، جبکہ سکھ بھارت دا پراچین روپ ہے، اصلی روپ ہے، یا انج کہہ لو اس دیش دا اگر کوئی واسی ہے بھارتی ہے تو وہ کیول سکھ ہی ہے، جس نے بھارت دی سنسکرتی نو بھارت دی روپ ریکھا نو اج بھی بچا کے رکھا ہے، سمو دیش نو اس پرانی سنسکرتی دے بچان دے ناطے احسان مند ہونا چاہیے۔ گرو گوبند سنگھ جی مہاراج نے ان پنج رہتاں وچ مر دیتا سکھ نو۔ اس ایک ہور بھی وشیش دھارنا رکھدے نے کہ جد کوئی نام جپدا ہے تے نام دی شکتی مستک دے سنگرہ ہوندی ہے تو اے مستک دے کیس اس دی رکشا کردے نے۔ پراچین جوگی اپنے کیساں نو بہت لمبا کر کے جٹاواں دا روپ دے دیندے سن اور سر تے دھارن کردے سن تاکہ روحانی شکتی اور او رس کافی لمبے سمے تک بنیا رہے۔ کیس جتھے ایک قدرتی شنگار ہے، رشی منی دا روپ ہے، پورن منکھ دا شنگار ہے، یہ شنگار الجھے نہ، ٹوٹے نہ، خراب نہ ہوئے، کنگا دیتا گرو گوبند سنگھ جی مہاراج نے اس دے پھیرن نال جتھے کیس سنوردے نے شنگارے جاندے نے اتھے سر دی تھوڑی جیا تھکاوٹ بھی لے جاندی ہے، یہ سر دی ایک طریقے دے نال ایکسرسائز بھی ہو جاندی ہے، ہولے ہولے کنگا پھیریا جائے تو سر تر تازہ ہو جاندا ہے، ہلکا ہو جاندا ہے، اور کیس جو الجھے ہون وہ سل جاندے نے، اس کنگے وچ وی غیبی برکتاں بھریاں ہوئیاں نے۔ باقی جو کچھ اسی پہنتے ہاں وہ سب جسمانی ہے، تن ڈھکن لئی ہے، پر دستار صرف تن ڈھکن لئی نہیں، یہ روحانی لباس ہے، یہ دھارمک لباس ہے۔ سر دے تے پگ نہ ہوئے پراچین زمانے تو بےزتی کا چن منیا گیا، بےزتی تے عزت لے گئی کیونکہ پگ لے گئی، پگ تے عزت، پگ تے روحانی شکتی کا پرتیک سی، اور بڑے پراچین زمانے تو چلے آ رہے کہ سر تے بہت وڈے وڈے پگڑ بن کے براہمن لوگ ویداں دا پاٹھ کرتے سن تاکہ پاٹھ دی شکتی مستق وچ بنی رہے۔ ننگے سر نماز پڑھن دی اسلامی جگت وچ اجازت نہیں ہے۔ ہو بہو اسی طریقے نال سناتن مت جو پرانا ہے اس دے وچ وی اسی یہی کچھ دیکھتے ہیں۔ سدامہ گیا ہے اپنی مفلسی مٹان لئی دوار تے کھڑا ہویا ہے تے دوارپال نو کہندا جا کے اندر کہہ ہے کہ تھوڑے متر اور گرو بھائی آئے نے۔ دوارپال چل کے بینتی کر رہا ہے، بھگوان باہر ایک پرش آیا ہے، گرو بھائی ہون دا دعویٰ کردا ہے، آپ دا بال سکھا متر ہون دا دعویٰ کردا ہے، دستے سے اس دی ویش بوشا کی ہے، کیوں پوچھ دے نے؟ اس زمانے وچ شودراں دا اپنا پہراوا سی، کھتریاں دا اپنا پہراوا سی، برہمنا دی اپنی ویش بوشا سی، ویش اپنے ڈھنگ نال رہندے سن، اس واسطے سوتے سر پوچھ لیا کہ ویش بوشا کی ہے؟ دوارپال ہاتھ جوڑ کے کہندا ہے سیس پگانا جگا تن پہ پرب جانے کے آئے بسے کہے گاما، بھگوان سر تے پگ کوئی نہیں۔ 3000 سال پرانی گل تے پگ دا ذکر کبھی نروتم اپنے ڈھنگ نال بیان پہ کر دینا۔ سیس پگانا جگا تن پہ پرب جانے کے آئے بسے کہے گاما، توتی پھٹی سی لٹی دوپٹی پیر پاہن کی نہیں ساما، دوار کھڑو دج دربل ویک رہو چک سو بسدا ابراما، پوچھت دین دیال کو دھام بتاوت اپنو نام سداما۔ کھڑے ہو گئے کرشن۔ بھائی گرداس جی لکھ دینے دوروں دیکھ ڈنڈوت کر چھڈ سنگاسن ہر جی آئے، لمبے پہ گئے پہلے دے پر دکھنا پیری پہ کے لے گلائے، پرکرما کی چرنا متھا ٹیک لیا، گلوکڑی چ لیا، مول گل سنگاسن تے بٹھایا، لمکائیے نا رکمنی نو آواز ماری آخیا رکمنی دستار لیا میرے متر دے سر تے دستار نے کہ دیکھا جائے کہ چولا بھی نہیں سی دھوتی بھی پھٹی ہوئی سی دیکھا جائے کہ پیرا چ جوتی بھی نہیں سی جیب وچ پیسہ بھی کوئی نہیں سی پر نہیں درشٹی دستار تے گئی دھارمک پرش ادھیاتمک سادھنا کرن والا پرش تے سر تے پگ نہیں آپ نے دستار بننی اس دن تو دستار بننے دی رسم سنتا مہاپرشاں پرم پرکھاں تو آرمبھ ہوئی خوشی دا دن جد کسی بچے دے سر تے دستار سواری جائے کیس روحانی شکتی دی حفاظت کر دینے نالے دستار بھی گھر دے کچھ ہوئے تا تالیاں تے سیف دی لوڑ پیندی ہے جد مستق دے روحانی شکتی سی کیس تے دستار دی لوڑ محسوس ہوئی جیسے جیسے لوگاں دے سر خالی ہو گئے دستار بھی گئی کیس بھی گئی اور کیساں دی بیدوی دراصل ایک اپشگن سی اور اس اپشگن دے وچ بہت لمبی چوڑی کہانی جس دا ذکر گرو گوبند سنگھ جی مہاراج نے کیتا ہے کہ راجے جنمیجے دی رانی دا جد براہمنا نے مذاق اڑایا ہس پے تو راجے جنمیجے نے براہمنا نو ماریا پرتھم باندھ کے سب کے مونڈ مڈائے دسم گرنتھ پنر اے دعائے سی ستاں کے لگائے پنر تپت کے کی رکھے مد ڈاریو امم سب بپران کو جار ماریو بہتے براہمن مار دیتے لیکن جو بچ گئے انہاں نو بن کے آکھے انہاں دے سر من دیو بس یہی سزا انہاں دے کول آئندہ لئی روحانی شکتی کدی سنگرہ ہی نہ ہوئے سر من دیتے گئے براہمن نو حکم ہو گیا کسی ساڈی نگری تے راجدھانی چو بھی نکل جاؤ دور دور چلے گئے سر تے کیس جب نہ دیکھے لوگاں نے پوچھیا تسی کون براہمن ہاں کہ جی براہمن ہو تو تھوڑا جوڑا تھوڑیاں جٹاواں تھوڑی شکھا تھوڑے کیس دراصل ساڈی ماں مر گئی ہے کسی نے کہا ساڈا پتا مر گیا ہے تو ویدک ریتی دے مطابق منڈن کرایا ہے ہن وی اسی دیکھ دیاں بازار وچ جو بالکل روڈ موڑ کر کے آیا ہوئے تو سمجھ لگدا ہے یا تے پیو گزر گیا ہے یا ماں گزر گئی ہے کیساں دا سر تے نہ ہونا ماں مرے دی نشانی پیو مرے دی نشانی ہن تے ارباں کھرباں لوگاں نے بس اپنے ماں باپ مار ہی دتے نے ایتھے پرتیک سی کہ میرے سرپرست موجود نے میرے والدین موجود نے جیڑی سزا جنمیجے نے براہمنا نو دتی براہمنا نے سارے دیش نو دے دتی گرو گوبند سنگھ جی مہاراج نے اس دا ذکر کر دیتا اور آخیا نہیں سکھ تو کیس رکھ رہے نے کڑا اکثر کسی بھی کام نو ہاتھ پانا ہے تو سجا ہاتھ اگے جاندا ہے کڑا پوا دیتا یہ غلط کم دے ہاتھ نہیں پینا چاہیے تیرا کم صحیح کم کرے تانترک اور طرح طرح دا ہور کالا علم جو بڑے پراچین زمانے تو سارے دیش دے پرچلت ہے اور ہن بھی ہے لوہے دی چیز ہاتھ دے دھارن کیتی ہوئے اثر انداز نہیں ہوتی صاحب گرو گوبند سنگھ جی مہاراج نے اشبھ کرما تو بچان لئی اور کالے علم جادو ٹونے تو رکھا کرن لئی اے سوغات دیتی اے بخشش دیتی کچہرا دیہی دا پردہ ہے اور آج کسے نہ کسے روپ دے چھ گرو گوبند سنگھ جی مہاراج دی اس دین نو ساری دنیا نے اپنا لے کرپان بیر رس دا پرتیک ہے جد کوئی ایسا پرشن کردا ہے کوئی ہائیڈروجن بم ایٹم بم دے زمانے چ اے چھ انچ تے نو انچ دی کرپان کیویں نے رکھ دی ہے ایک کوئی جواب ہے اے مارن لئی نہیں پینی اندر بیر رس بنیا رہے اس لیے پہن کے رکھے پن دے جس رنگ دے کپڑے ہون کپڑیاں دا پربھاؤ بھی اور رنگ دا پربھاؤ بھی من تے پیندا ہے تے جے رنگ دا اثر من تے پیندا ہے کپڑیاں دا اثر من تے پیندا ہے تے جو کرپان دھارن کیتی ہوئی ہے اس دا کوئی اثر نہیں سوکشم روپ دے اس دا بھی اثر ہے بیر رس. اندر بیر رس بنے آوے تو منک کسی وقت کسی بھی چیز نال اپنی حفاظت کر سکتا ہے، اپنی قوم دی رکشا کر سکتا ہے، اپنی دھن سمپدا نو جو ہے بچا سکتا ہے. پر اندر بیر رس ہی نہیں، مالا شانت رس روحانی رس دا پرتیک ہے، شستر بیر رس دا پرتیک ہے، شانتی تے کرانتی نو اس طریقے نال سملت کیتا ہے، اکٹھا کیتا ہے، کرپان دیتی ہے. اس قدرتی کرپان بیر رس دا پرتیک، کڑا اشب کرما تو سرکشا، اور کچہرا پردہ صاف کہہ دیتا کہ اوہی پورن میرا سکھ ہے جو انہ پنجا ککاراں دا دھارنی ہوئے. وساکھی والے دن میان چو تلوار کڈ کے اے ککار اے سکھی دی دین مفت نہیں دیتے ہیں، میں مفت وچ فریم نہیں جڑیا، معاوضہ منگے آخیا سیس چاہیے ہے، اور سیس بھی پنج چاہیے نے جڑے تیار ہوئے انہاں نوں مر دیتا گیا، اور مڑیا بھی انہاں نوں گیا جو واقعی کسی حد تک پورن ہو گئے سن، باقی تے بج گئے نس گئے. چار کڑیتاں بھی نال دسیاں، جگت جھوٹ دھومر پان تماکو. یہ تے مہان بچپنا ہے کہ دھواں منہ وچ پاؤ کڈو، پاؤ تے کڈو، حد ہو گئی اتنا بچکانا سلسلہ. اور اج تمام دنیا دے سیانے نے دعوے نال کہہ دیتا ہے کہ 99% کینسر تماکو کر کے، خاص کر کے گلے دا کینسر. صاحب گرو گوبند سنگھ جی مہاراج دی دور دی سوچ نے یہ بجر کلیت ہے تماکو دا پینا، دوسری بجر کلیت ہے پر استری تے پر پرش دا سنگ، تیسرا ہے کٹھا کھانا، تڑپا تڑپا کے جس جانور نو مارنا ہے اس نو کہندے نے کو کے مارنا کٹھا. اس دے لئی ممانیت کر دیتی، آخیا نہیں اس دے نیڑے نہیں جانا، بھول کے بھی کیساں دی بے ادبی نہیں کرنی. بجر کڑیتاں اے چار پنج رہتاں اے پردان کر کے تے گرو گوبند سنگھ جی مہاراج نے کہہ دیتا ہن توں گرو دا ہی روپ ہے، ہن توں میرا ہی روپ ہے. حضور صاحب دے جد جوتی جوت سمان لگے تے سکھاں نے بینتی کیتی، داتا سانو کس دے لڑ لا چلے آ، سڈی رہبری کون کرے گا؟ جگو جگ اٹل گرو گرنتھ صاحب جی مہاراج تھوڑی رہبری کرن گے، پر جے ساڈا کدی چت کرے تھوڑا تن ویکھنا ہے، تھوڑی کایا ویکھنی ہے، تھوڑی دیہی دے درشن کرنے نے، تو کس طرح کران گے؟ ستگر دیو جی مہاراج دے بچن جو سرب لو گرنتھ دے درج نے، سکھ سو رہت پنچ جو ملے مم سروپ سو جانو پلے، سکھ پنچوں میں میرو واسا پورن کروں دھروں جے آسا. پنج رہ توانی سکھ جے کدرے مل جان، جنہاں دی رسنا دے تے مول منتر دا جاپ ہوئے، جنہاں دے ہردے دے پنج بانیاں دا پاٹ ہوئے، جنہاں دے تن دے تے پنج ککار دھارن ہون، اس طرح دے پنج جے کدرے مل جان تو سمجھ لئی میں ہی ملے ہاں، میرے ہی درشن. میں کایا کر کے پنتھ دے چاں، میں آتما کر کے گرنتھ دے چاں. گرو پنتھ گرو گرنتھ انج کہہ لو، کایا بھی ساڈے وچ گرو ہے، گرو پنتھ ہی گرو ہے، اور آتما بھی ساڈے وچ گرو ہے. وچار گرو گرو گرنتھ صاحب جی مہاراج، اور پھر کتنا وڈا مان دے دتا، آخیا اے خالصا انہی کی کرپا کے سجے ہم ہیں، نہیں تو مو سے غریب کروڑ پرے ہیں. اتہاس کہندا ہے کہ گرو گوبند سنگھ جی مہاراج نے خالصے نو سجایا، پر گرو گوبند سنگھ جی کہنے نہیں مینو خالصے نے سجایا. دونوں گلاں ٹھیک نے، اتہاس بھی ٹھیک ہے، ستگرو دا کہنا بھی ٹھیک ہے، اتہاس تے اس واسطے ٹھیک ہے کہ واقعی اے ہار شنگار اے سجاوٹ گرو گوبند سنگھ جی دی دین، سنوار دیتا، شنگار دیتا، فریم کر دیتا. لیکن ان کے واقعہ ان ہی کی کرپا کے سجے ہم ہیں، نہیں تو مو سے غریب کروڑ پرے ہیں. جد کوئی بچہ خوش پوش ہوئے، خوش اخلاق ہوئے، خوش مزاج ہوئے، آلہ طبیعت دا مالک ہوئے، انو ویخ کے لوکی کہندے نے دھن ہے اس دی ماں، دھن ہے اس دا پتا، باویں پیو نو کسی نے ویکھیا نہیں، ماں نو کسی نے ویکھیا نہیں، پر بچے دی مہانتا ویخ کے دھن دھن کری جا رہے ہیں ماں نو، اتنا ہو رہی ہے پتا دی۔ ستگر اتھے جو کہہ رہے ہیں اس دا بھاوی یہی ہے، اے سکھ تو اتنا مہان ہو گئے ہیں، اے خالصہ تو اتنا پاون ہو گیا ہے، اتنا پروپکاری ہو گیا ہے کہ تینو جب جگت ویکھدا ہے تو کہندا ہے جی سکھ اتنا مہان ہے تو انہاں دا گرو کتنا مہان ہوے گا، انہاں نو ساجن والا کتنا مہان ہوے گا، اے سکھ تو مینو شنگار دیتا ہے، اے سکھ تو مینو سنوار دیتا ہے، انہی کی کرپا کے سجے ہم ہیں، نہیں تو مو سے غریب کروڑ پرے ہیں، تے کوئی آنکھے نہیں سدگر ایویں گل ودا کے کر رہے نے یا اتی اتما النکار ورت رہے نے، تو سدگر کہنے نہیں، یا میں رنچ نہ متھیا بھاکی پار برہم گرو نانک ساکھی، میں پار برہم گرو نانک نو ساکھی کر کے کہہ رہا تو میرا روپ میں تیرا روپ، ایک پورن پرک دا خاکہ چتریا سی گرو نانک نو، اور اس چترے ہوئے خاکے وچ گرو نانک دے باقی سروپاں نے رنگ بھریا، آخری سروپ نے اس نو فریم کیتا، آپ نے خود بھی سجدہ کیتا، فرشتیاں نے سجدہ کیتا، غیبی شکتیاں نے سجدہ کیتا، اور برہمن وچوں جے جے کار ہوئی، پشپ ورشا ہوئی، اس ساجی ہوئی مورتی دا نا ہی خالصہ ہے، جو بڑی محنت تو بعد تعمیر ہویا، جس نو اسارن لگیاں بنان لگیاں سوارن تے شنگارن لگیاں 250 سال لگے، اور ایک جوت نو بار بار 10 جامے دھارن کرنے پہ پایا تکمیل تک لے گئے اس مورتی نو جس دا نام خالصہ ہے، جس دا نام سکھ ہے۔ دھنتا دے یوگ نے او پتر او خالصہ جو اپنے ماں باپ دی دتی ہوئی سوغات نو سنبھال کے رکھن اور حفاظت نال رکھن، گرو دی اسی کی پرسنتا اسی دی چی بخشش۔ واہرو جی کا خالصہ، واہرو جی کی فتح۔